ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਕਲ ਯੁਗ ਕਾ ਧਰਮ ਕਹੋ ਤੁਮ ਪਾਈ ਕਿਵ ਛੂਟ ਹੈ ਹਮ ਛੁਟ ਕਾ ਕੀ ਹਰ ਹਰ ਜਪ ਬੇੜੀ ਹਰ ਤੁਲ ਹਰ ਜਪਿਓ ਤਰੈ ਤਰਾ ਕੀ ਕਲ ਯੁਗ ਕਾ ਧਰਮ ਕਹੋ ਤੁਮ ਪਾਈ ਕਿਵ ਛੂਟ ਹੈ ਹਮ ਛੁਟ ਕਾ ਕੀ ਹਰ ਹਰ ਜਪ ਬੇੜੀ ਹਰ ਤੁਲ ਹਰ ਜਪਿਓ ਤਰੈ ਤਰਾ ਕੀ ਹਰ ਜੀ ਲਾਜ ਰੱਖੋ ਹਰ ਜਨ ਕੀ ਹਰ ਹਰ ਜਪਨ ਜਪਾਵੋ ਆਪਣਾ ਹਮ ਮਾਂਗੀ ਭਗਤ ਏਕਾਕੀ ਰਹਾਓ ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਚਨਾ ਕੀ ਲੇਖਾ ਚਿੱਤਰ ਗੁਪਤ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੀ ਦਿਨ ਅਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ ਸਿਵ ਚਰਿਓ ਚੰਦ ਚੰਦਾ ਕੀ ਤੁਮ ਵੱਡ ਪੁਰਖ ਵੱਡ ਆਗਮ ਅਗੋਚਰ ਤੁਮ ਆਪੇ ਆਪ ਅਪਾਕੀ ਜਨ ਨਾਨਕ ਕਉ ਪ੍ਰਭ ਕਿਰਪਾ ਕੀ ਜੈ ਕਰ ਦਾਸਨ ਦਾਸ ਦਸਾ ਕੀ ਤੁਮ ਵੱਡ ਪੁਰਖ ਵੱਡ ਅਗਮ ਅਗੋਚਰ ਤੁਮ ਆਪੇ ਆਪ ਅਪਾਕੀ ਜਨ ਨਾਨਕ ਕਉ ਪ੍ਰਭ ਕਿਰਪਾ ਕੀ ਜੈ ਕਰ ਦਾਸਨ ਦਾਸ ਦਸਾ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗੋ ਜੁਗਾ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਬਹੁਤ ਵਡਭਾਗੀ ਹੋ ਜਾਂ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਸਤਿਗੁਰਾਂ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਧੰਨ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਅੱਜ ਦੇ ਇਸ ਮੁੱਖ ਵਾਕ ਅੰਦਰ ਸੱਚੇ ਪਾਤਸ਼ਾਹ ਜੀ ਸਾਨੂੰ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਅੱਗੇ ਇਹ ਬੇਨਤੀ ਕਰਨ ਦੀ ਜੀਵਨ ਯੁਗਤ ਸਮਝਾ ਰਹੇ ਹਨ ਕਿ ਹੇ ਹਰੀ ਜੀ, ਹੇ ਵਾਹਿਗੁਰੂ ਜੀ, ਆਪਣੇ ਜਨਾਂ ਦੀ ਲਾਜ ਰੱਖਣਾ ਕਰੋ, ਕਿਉਂਕਿ ਆਪਣੇ ਜਨਾਂ ਨੂੰ ਤੁਸੀਂ ਮੋਹ ਮਾਇਆ ਦੇ ਚੱਕਰ ਦੇ ਵਿੱਚੋਂ, ਔਗੁਣਾਂ ਦੇ ਵਿੱਚੋਂ, ਇਹਨਾਂ ਦੇ ਵਿੱਚੋਂ ਕੱਢ ਲਵੋ। ਜਿਸ ਤਰ੍ਹਾਂ ਆਪਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਨੇਕ ਪ੍ਰਕਾਰ ਦੀਆਂ ਅਰਦਾਸਾਂ ਬੇਨਤੀਆਂ ਮਾਲਕ ਦੀ ਹਜ਼ੂਰੀ ਦੇ ਵਿੱਚ ਕਰਦੇ ਹਾਂ, ਔਰ ਮਾਲਕ ਸਾਡੀਆਂ ਸਰਬ ਇੱਛਾਵਾਂ ਜਿਹੜੀਆਂ ਹਨ ਉਹ ਪੂਰੀਆਂ ਕਰਦੇ ਹਨ। ਧੰਨ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਹਨ, ਨਿਰਜੁਰ ਨਿਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ, ਪ੍ਰਾਣ ਕੇ ਬਚਈਆ ਦੂਧ ਪੂਤ ਕੇ ਦਿਵਈਆ, ਰੋਗ ਸੋਗ ਕੇ ਮਿਟਈਆ ਕਿਦੋਂ ਮਾਨੀ ਮਹਾਮਾਨ ਹੋ, ਵਿਦਿਆ ਕੇ ਵਿਚਾਰ ਹੋ ਕੇ ਅਦਵੈ ਅਵਤਾਰ ਹੋ ਕੇ ਸਿੱਧਤਾ ਕੀ ਸੂਰਤ ਹੋ ਕੇ ਸ਼ੁੱਧਤਾ ਕੀ ਸ਼ਾਨ ਹੋ, ਜੋਬਨ ਕੇ ਜਾਲ ਹੋ ਕੇ ਕਾਲ ਹੋ ਕੇ ਕਾਲ ਹੋ ਕੇ ਸ਼ਤਰਨ ਕੇ ਸੂਲ ਹੋ ਕੇ ਮਿੱਤਰਨ ਕੇ ਪ੍ਰਾਣ ਹੋ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਿਵੇਂ ਆਪਾਂ ਸ਼ਬਦ ਪੜ੍ਹਦੇ ਹਾਂ, ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ, ਨਿਥਾਵੇ ਕੋ ਤੁਮ ਥਾਨ ਬਿਠਾਵੋ, ਦਾਸ ਆਪਣੇ ਕੋ ਭਗਤੀ ਲਾਵ। ਕੋਈ ਦੁੱਧ ਦੀ, ਕੋਈ ਪੁੱਤ ਦੀ, ਕੋਈ ਧਨ ਦੀ, ਕੋਈ ਪ੍ਰਭਤਾ ਦੀ ਮਾਲਕ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹੈ, ਮਾਲਕ ਉਸ ਦੀਆਂ ਇੱਛਾਵਾਂ ਜਿਹੜੀਆਂ ਹਨ ਉਹ ਪੂਰੀਆਂ ਕਰਦੇ ਹਨ। ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ। ਪਰ ਅੱਜ ਦੇ ਇਸ ਪਾਵਨ ਪਵਿੱਤਰ ਮੁੱਖ ਵਾਕ ਅੰਦਰ ਧੰਨ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਜਗਿਆਸੂ ਰੂਪ ਹੋ ਕੇ ਸਾਨੂੰ ਉਸ ਮਾਲਕ ਦੇ ਚਰਨਾਂ ਦੇ ਵਿੱਚ ਇੱਕ ਅਰਦਾਸ ਕਰਨ ਦੀ ਜੀਵਨ ਯੁਗਤ ਸਮਝਾ ਰਹੇ ਹਨ ਕਿ ਹੇ ਵਾਹਿਗੁਰੂ ਜੀ, ਇਸ ਮੋਹ ਮਾਇਆ ਦੇ ਅੰਦਰ, ਇਸ ਸੰਸਾਰ ਸਾਗਰ ਦੇ ਅੰਦਰ ਸਾਨੂੰ ਤੁਸੀਂ ਸਾਡੀ ਲਾਜ ਰੱਖ ਲਓ, ਸਾਡੇ ਉੱਪਰ ਐਸੀ ਰਹਿਮਤ ਕਰੋ, ਸਾਡੇ 'ਤੇ ਐਸੀ ਕਿਰਪਾ ਕਰੋ, ਜਿਵੇਂ ਭੱਟ ਸਾਹਿਬਾਨਾਂ ਨੇ ਫਰਮਾਇਆ ਹੈ ਕਿ ਅਬ ਰੱਖ ਹੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰ ਨਾਖ ਸ਼ਫਾਰੇ ਕਰ ਆਜ। ਤੁਸਾਂ ਧਰੂ ਦੀ ਲਾਜ ਰੱਖੀ, ਤੁਸਾਂ ਪ੍ਰਹਿਲਾਦ ਦੀ ਲਾਜ ਰੱਖੀ, ਤੁਸਾਂ ਦ੍ਰੋਪਦੀ ਦੀ ਲਾਜ ਰੱਖੀ, ਤੁਸੀਂ ਸੁਦਾਮੇ ਦੀ ਲਾਜ ਰੱਖੀ, ਸਮੇਂ ਸਮੇਂ ਦੇ ਮੁਤਾਬਕ ਅਵਤਾਰੀ ਰੂਪ ਹੋ ਕੇ। ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰ ਨਾਖ ਸ਼ਫਾਰੇ ਕਰ ਆਜ, ਫੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁ ਸਾਜ, ਸੋ ਦਾਮਾ ਅਪਦਾ ਤੇ ਰਾਖਿਆ, ਗਨ ਕਾ ਪੜਤ ਪੂਰੇ ਤੇ ਕਾਜ। ਸ੍ਰੀ ਸਤਿਗੁਰ ਸੁਪ੍ਰਸੰਨ ਕਲਯੁਗ ਹੋਏ ਰਾਖੋ ਦਾਸ ਪਾਟ ਕੀ ਲਾਜ। ਸਤਿਗੁਰੂ ਪਾਤਸ਼ਾਹ ਜੀ ਸਾਨੂੰ ਇਸ ਢੰਗ ਦੇ ਨਾਲ ਮਾਲਕ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਦੀ ਯੁਗਤ ਸਮਝਾ ਰਹੇ ਹਨ। ਜਿਸ ਤਰ੍ਹਾਂ ਇਤਿਹਾਸ ਦੇ ਅੰਦਰ ਬਚਨ ਆਉਂਦੇ ਹਨ, ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੂਸਰੀ ਪਾਤਸ਼ਾਹੀ, ਜਿਨ੍ਹਾਂ ਦੀ ਦ੍ਰਿਸ਼ਟੀ ਪੈਣ ਦੇ ਨਾਲ ਮਨੁੱਖ ਦੇ ਔਗਣਾਂ ਦਾ ਨਾਸ਼ ਹੁੰਦਾ ਹੈ। ਅਮੇ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖਤੋਵੈ। ਸੁਕਹੁ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭਾਈ ਕੇਦਾਰੀ ਨਾਮ ਦੇ ਇੱਕ ਗੁਰਸਿੱਖ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਇਹ ਜਿਹੜਾ ਸੰਸਾਰ ਹੈ ਇਹ ਕਾਮ ਕ੍ਰੋਧ ਦੇ ਵਿੱਚ ਜਲ ਰਿਹਾ ਹੈ। ਸਤਿਗੁਰੂ ਜੀ ਪਾਵਨ ਬਾਣੀ ਅੰਦਰ ਵੀ ਫਰਮਾਉਂਦੇ ਹਨ ਕਿ ਕਾਮ ਕ੍ਰੋਧ ਜਲੇ ਸਭ ਕੋਈ, ਕਿਰਪਾ ਕਰੋ ਰਹਿਮਤ ਕਰੋ, ਮੈਨੂੰ ਇਸ ਤਪਤ ਤੋਂ ਮੈਨੂੰ ਇਸ ਤਪਸ਼ ਤੋਂ ਬਚਾਓ। ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕਿ ਭਾਈ ਕੇਦਾਰੀ ਜੀ, ਜਿਸ ਤਰ੍ਹਾਂ ਜੰਗਲ ਨੂੰ ਅੱਗ ਲੱਗ ਜਾਵੇ ਫਿਰ ਕੋਈ ਵਿਰਲਾ ਹੀ ਬੂਟਾ ਹੁੰਦਾ ਹੈ ਜਿਹੜਾ ਬਚਦਾ ਹੈ, ਸਭ ਝੁਲਸ ਜਾਂਦੇ ਹਨ, ਸਭ ਉਸ ਦੀ ਲਪੇਟ ਦੇ ਵਿੱਚ ਆ ਜਾਂਦੇ ਹਨ। ਕਲਯੁਗ ਦਾ ਇੰਨਾ ਮਾੜਾ ਪ੍ਰਭਾਵ ਹੈ, ਇੰਨਾ ਮਾੜਾ ਪ੍ਰਭਾਵ ਹੈ ਕਿ ਬਹੁਤ ਸਾਰੇ ਲੋਕ ਇਸ ਦੀ ਲਪੇਟ ਦੇ ਵਿੱਚ ਆ ਜਾਂਦੇ ਹਨ। ਤਾਂ ਸਤਿਗੁਰੂ ਜੀ ਦੇ ਪਾਵਨ ਬਾਣੀ ਦੇ ਅੰਦਰ ਵੀ ਬਚਨ ਹਨ, ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹਿਓ ਰੀ। ਕੋਈ ਵਿਰਲਾ ਕਹਿੰਦੇ ਹਰਿਆ ਬੂਟਾ ਬਚਦਾ ਹੈ। ਜਿਸ ਤਰ੍ਹਾਂ ਟੂਕ ਮਾਤਰ ਇੱਕ ਉਦਾਹਰਣ ਹੈ, ਭਾਈ ਹਰਭਜਨ ਸਿੰਘ ਜੀ ਹੋਏ ਹਨ ਸੋਢੀ, ਜਿਨ੍ਹਾਂ ਨੇ ਇੱਕ ਪੁਸਤਕ ਲਿਖੀ ਹੈ ਭਜਨ ਬੰਦਗੀ ਦਾ ਪ੍ਰਤਾਪ। ਉਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮੈਂ ਅੰਮ੍ਰਿਤ ਵੇਲੇ ਦਾ ਨਿਤ ਨੇਮੀ ਹਾਂ, ਅੰਮ੍ਰਿਤ ਵੇਲੇ ਉੱਠਦਾ ਹਾਂ, ਅੰਮ੍ਰਿਤ ਧਾਰੀ ਹਾਂ, ਨਿਤਨੇਮ ਦੀਆਂ ਬਾਣੀਆਂ ਦਾ ਅਭਿਆਸੀ ਹਾਂ, ਦਸਵੰਧ ਵੀ ਕੱਢਦਾ ਹਾਂ, ਗੁਰੂ ਦੀਆਂ ਜਿਹੜੀਆਂ ਰਹਿਤਾਂ ਹਨ ਉਹ ਸਾਰੀਆਂ ਰੱਖਦਾ ਹਾਂ। ਫਿਰ ਉਹਨਾਂ ਨੇ ਲਿਖਿਆ ਹੈ ਕਿ ਮੈਂ ਨਰ ਮੰਦਰ ਦੇ ਵਿੱਚ ਕਦੇ ਨਹੀਂ ਗਿਆ, ਭਾਵ ਕਿ ਸਿਨੇਮੇ ਹਾਲ ਦੇ ਵਿੱਚ ਨਹੀਂ ਕਦੇ ਗਿਆ। ਪੁਰਾਣੀ ਗੱਲ ਉਹਨਾਂ ਨੇ ਲਿਖੀ ਹੈ। ਅੱਜ ਕੱਲ੍ਹ ਤਾਂ ਸਿਨੇਮਾ ਜਿਹੜਾ ਹੈ ਨਾ, ਹਰ ਇੱਕ ਬੰਦੇ ਦੀ ਜੇਬ ਦੇ ਵਿੱਚ ਹੈ। ਚੰਗਾ ਆਪਾਂ ਘੱਟ ਸਿੱਖਦੇ ਹਾਂ, ਘੱਟ ਦੇਖਦੇ ਹਾਂ, ਮਾੜੀ ਗੱਲ ਦਾ ਜ਼ਿਆਦਾ ਪ੍ਰਭਾਵ ਸਿੱਖਦੇ ਹਾਂ। ਹਰ ਇੱਕ ਦੀ ਜੇਬ ਦੇ ਵਿੱਚ ਸਿਨੇਮਾ ਹਾਲ ਹੈ, ਸਿਨੇਮੇ ਜਾਣ ਦੀ ਕੀ ਲੋੜ ਹੈ। ਫਿਰ ਉਹਨਾਂ ਨੇ ਲਿਖਿਆ ਕਿ ਸਤਿਗੁਰਾਂ ਦਾ ਰਹਿਮਤ ਭਰਿਆ ਹੱਥ ਹੈ, ਕਿਉਂਕਿ ਪੂਰਬਲੀ ਕਮਾਈ ਵੀ ਸੀ, ਰਸਕ ਪੁਰਸ਼ ਹਨ, ਆਤਮ ਰਸ ਨੂੰ ਮਾਨਣ ਵਾਲੇ ਹਨ, ਬਹੁਤ ਉੱਚੀ ਅਵਸਥਾ ਦੇ ਮਾਲਕ ਹਨ। ਫਿਰ ਹਰਭਜਨ ਸਿੰਘ ਜੀ ਸੋਢੀ ਨੇ ਲਿਖਿਆ ਹੈ ਕਿ ਸੰਤ ਅਤਰ ਸਿੰਘ ਜੀ ਮਸਤੂਵਾਣੇ ਵੱਲੋਂ ਵਰਸਾਏ ਹੋਏ ਮਹਾਂਪੁਰਸ਼ ਸੰਤ ਮਨਸ਼ਾ ਸਿੰਘ, संत बाबा नंद सिंह कलेरां वाले, संत हरभजन सिंह जी जब्बोवाल वाले, गुरबख्श सिंह जी जब्बोवाल वाले, बड़ी महान पवित्र आत्मा होए हैं। भाई साहब भाई वीर सिंह, बहुत सारे महात्मा जनों का उन्होंने जिक्र किया है। ये जिक्र करके फिर लिखते हैं कि इन महापुरशों के नाल बचन विलास भी होंदे रहिंदे हन, अते इन्हां दियां असीसां अते इन्हां दियां बख्शीशां भी मिलदियां रहिंदियां हन। अखीर दे विच जा के उन्होंने एक बचन लिखिया है जिसनों देख के बंदे दे कन्नां नूं हाथ लगदे हन। कहिंदे इन्ना कुछ होण दे बावजूद जिहड़े पंज चोर हन ना, वह कदे कदी अपना दा ला ही जांदे हन। देखो आम बंदा आखे कि मैं दूसरियां दे औगुण फरोलां, दूसरियां दी गल करां, कोई इन्ना वड्डा रसक पुरश होवे, नाम बाणी दा अभ्यासी होवे, गुरु दी रहत दे विच चलण वाला होवे, उसकी भी बेबसी हो जाए तो इतने आम बंदे दी की गल है। ताही तो सतगुरु ने कहा है कि जिन मिल मारे पंच सूर वीर, ऐसो कौन बली रे। ऐसा किड़ा बली सूरमा है इस संसार दे अंदर कहिंदे जिसने इन्हां पंजां नूं मारिया है, पंजां नूं पछाड़िया है। सतगुरु अंगद देव महाराज सच्चे पातशाह जी आखण लगे कि भाई केदारी जी, तुसी इंज करिया करो कि तुसी संगत दे विच जाया करो। उदाहरण दिती है भाई संतोख सिंह जी ने, इतिहास दे विच सारा लिखिया होया है। कहिंदे जिवें जंगल नूं आग लग जावे तां जिहड़ा हिरण है ना, वह दौड़ के जे पानी दे विच जा के छाल मार देवे, नदी दे विच जा के छाल मार देवे, तां वह फिर तपश तों बच जांदा है, उसनूं फिर ठंडक मिल जांदी है, शांति मिल जांदी है। साध संगत जी, इस तरह ये जिहड़ी गुरु की संगत है ना, इत्थे आ के मनुख दे मन नूं चैन मिलता है, शांति मिलती है, सुख मिलता है गुरु की संगत दे विच आ के। उस तरह भी अपने व्यवहारक जीवन दे विच भी उन्हां दी संगत करनी चाहीदी है जिहड़े नाम जपण वाले हन, सेवा सिमरन करन वाले हन, भगती करन वाले हन। बुरियां दी संगत दा त्याग करना चाहिदा है। संप्रदायी महापुरशां ने लिखिया है ना कि यह मनुख दा मन एक वेल दी तरह हुंदा है। वेल नूं तुसीं किसे पहाड़ दे लागे ला दिओ, किसे दरख्त दे लागे ला दिओ, तो उच्चे पासे नूं जावेगी। उसी वेल नूं तुसीं किसी टोए दे लागे ला दिओ, खड्ड दे लागे ला दिओ, कहिंदे ओ फिर नीवे पासे नूं जावेगी। यही मनुख दे मन दी हालत है। चंगी संगत करेगा चंगा बन जाएगा, माड़ियां दी संगत करेगा माड़ा बन जाएगा। कहिंदे मालक दे अगे एक अरदास करनी चाहीदी है, बेनती करनी चाहीदी है कि हे मालक जी, कृपा करो, रहमत करो, साड़ी लाज रख लो। ये बड़ी वड्डी एक जुगत सतगुरु पातशाह जी साड़ी झोली दे विच पा रहे हन, क्योंकि अजो सो नाओ समुद्र मैं क्या जानो क्या होए, ऐसे सिद्धांत भी भगतां ने दसे हन। इसी प्रकार धन श्री गुरु नानक देव महाराज जी के चरणों के भाई फिरना जी और भाई जोध जी, ये दो गुरसिख आए। महाराज संसार सागर दे विच तरना बड़ा कठिन है, क्योंकि सच्चे पातशाह जी इस तरह का माहौल सिरज देंदे हन, ਜਿਵੇਂ ਆਪਾਂ ਕਿਸੇ ਸਮੁੰਦਰ ਦੇ ਐਨ ਵਿਚਕਾਰ ਹੋਈਏ, ਡੁੱਬ ਰਹੇ ਹੋਈਏ, ਗੋਤੇ ਖਾ ਰਹੇ ਹੋਈਏ, ਚਾਰੇ ਪਾਸੇ ਪਾਣੀ ਹੀ ਪਾਣੀ ਹੋਵੇ, ਪਾਣੀ ਹੀ ਪਾਣੀ ਹੋਵੇ, ਥੱਲੇ ਬਹੁਤ ਸਾਰੀ ਡੂੰਘਿਆਈ ਹੋਵੇ, ਉਦੋਂ ਫਿਰ ਆਪਾਂ ਪੁਕਾਰ ਕਰੀਏ ਕਿ ਸਾਨੂੰ ਬਚਾਓ, ਸਾਨੂੰ ਬਚਾਓ। ਇਸ ਤਰ੍ਹਾਂ ਦਾ ਮਹਾਰਾਜ ਜੀ ਮਾਹੌਲ ਸਿਰਜ ਰਹੇ ਹਨ ਵੀ ਸਾਡੀ ਇਸ ਤਰ੍ਹਾਂ ਦੀ ਹਾਲਤ ਹੈ। ਭਾਈ ਫਿਰਨਾ ਜੀ, ਭਾਈ ਜੋਧ ਜੀ, ਜਿਨ੍ਹਾਂ ਦਾ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਹੈ, ਭਾਈ ਸੰਤੋਖ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਹੈ, ਇਹਨਾਂ ਨੇ ਸੱਚੇ ਪਾਤਸ਼ਾਹ ਦੇ ਚਰਨ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਜੀ ਸੰਸਾਰ ਸਾਗਰ ਨੂੰ ਤਰਨਾ ਬੜਾ ਕਠਿਨ ਹੈ, ਕੋਈ ਸੌਖਾ ਕੰਮ ਨਹੀਂ। ਭਗਤਾਂ ਦੇ ਬਚਨ ਆਪਾਂ ਪੜ੍ਹਦੇ ਹਨ, ਲੋਭ ਲਹਿਰ ਅਤ ਨਿਜਰ ਬਾਜੈ, ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠੁਲਾ। ਹੇ ਵਾਹਿਗੁਰੂ ਜੀ, ਇਹ ਸੰਸਾਰ ਸਮੁੰਦਰ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲਹਿਰਾਂ ਸਾਨੂੰ ਡੋਬ ਰਹੀਆਂ ਹਨ, ਤੁਸੀਂ ਕਿਰਪਾ ਕਰਕੇ ਮੋਕੋ, ਬਾਂਹ ਦੇ ਬੀਠੁਲਾ। ਸਾਨੂੰ ਆਪਣੀ ਬਾਂਹ ਪਕੜਾ, ਸਾਡੀ ਬਾਂਹ ਪਕੜ, ਸਾਨੂੰ ਇਹਨਾਂ ਲਹਿਰਾਂ ਦੇ ਵਿੱਚੋਂ ਬਚਾ। ਇਹ ਬੇਬਸੀ ਦੇ ਨਾਲ ਕੀਤੀ ਹੋਈ ਅਰਦਾਸ ਹੈ। ਪਰ ਧਾਰਮਿਕ ਪੁਰਸ਼, ਰਸਕ ਪੁਰਸ਼ ਇਹ ਗੱਲ ਮੰਨਦੇ ਹਨ ਕਿ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਅਰਦਾਸ ਕਰਨ ਦਾ ਵੱਲ ਆ ਜਾਵੇ ਨਾ, ਢੰਗ ਆ ਜਾਵੇ, ਫਿਰ ਹੋ ਹੀ ਨਹੀਂ ਸਕਦਾ ਵੀ ਮਾਲਕ ਉਹਨਾਂ ਦੀ ਬੌੜੀ ਨਾ ਕਰੇ, ਜ਼ਰੂਰ ਕਰਦਾ ਹੈ। ਖੁਦਾ ਮਨਜ਼ੂਰ ਕਰਤਾ ਹੈ ਜੋ ਦੁਆ ਦਿਲ ਸੇ ਹੋਤੀ ਹੈ, ਪਰ ਕਹਿੰਦੇ ਮੁਸ਼ਕਲ ਤੋ ਯੇ ਹੈ ਕਿ ਜੇ ਬੜੀ ਮੁਸ਼ਕਲ ਸੇ ਹੋਤੀ ਹੈ। ਜਿਹੜੀ ਦੁਆ, ਜਿਹੜੀ ਫਰਿਆਦ, ਜਿਹੜੀ ਅਰਦਾਸ ਆਪਾਂ ਦਿਲ ਤੋਂ ਕਰਦੇ ਹਾਂ, ਮਾਲਕ ਦੇ ਘਰ ਦੇ ਵਿੱਚ ਪ੍ਰਵਾਨ ਚੜ੍ਹਦੀ ਹੈ। ਜੇਕਰ ਆਪਾਂ ਰਸਮੀ ਤੌਰ 'ਤੇ ਕਰਦੇ ਰਹੀਏ ਫਿਰ ਗੱਲ ਨਹੀਂ ਬਣਦੀ। ਹਿਰਦੇ ਦੀ ਗਹਿਰਾਈ ਦੇ ਵਿੱਚੋਂ ਅਰਦਾਸ ਕਰੀਏ ਕਿ ਹੇ ਮਾਲਕ ਜੀ, ਲੋਭ ਲਹਿਰ ਅਤ ਨਿਜਰ ਬਾਜੈ, ਕਾਇਆ ਡੂਬੈ ਕੇਸਵਾ। ਮੇਨ ਥੋੜ੍ਹੇ ਨੁਕਤੇ ਹੁੰਦੇ ਹਨ, ਜੇ ਕਿਧਰੇ ਉਹ ਪਕੜ ਦੇ ਵਿੱਚ ਆ ਜਾਣ ਤਾਂ ਜੀਵਨ ਧਨ ਹੋ ਜਾਂਦਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਭਾਈ ਫਿਰਨਾ ਜੀ, ਭਾਈ ਜੋਧ ਜੀ ਨੂੰ, ਕਿਉਂਕਿ ਇਹਨਾਂ ਨੇ ਚਰਨ ਪੌਲ ਪ੍ਰਾਪਤ ਕੀਤੀ ਸੀ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ। ਨਾਮ ਜਪਣ ਦਾ ਅਧਿਕਾਰੀ ਸਹੀ ਮਹਿਨਿਆਂ ਦੇ ਵਿੱਚੋਂ ਬੰਦਾ ਉਦੋਂ ਹੀ ਬਣਦਾ ਹੈ ਜਦੋਂ ਅੰਮ੍ਰਿਤ ਪਾਨ ਕਰ ਲੈਂਦਾ ਹੈ, ਅੰਮ੍ਰਿਤ ਛਕ ਲੈਂਦਾ ਹੈ, ਗੁਰੂ ਵਾਲਾ ਬਣ ਜਾਂਦਾ ਹੈ ਉਦੋਂ ਹੀ। ਫਿਰ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਫਿਰ ਸਤਿਗੁਰ ਆਪਣੇ ਸਿੱਖ ਦੀ ਪਾਲਣਾ ਕਰਦੇ ਹਨ। ਜਿਵੇਂ ਘੁਮਿਆਰ ਮਿੱਟੀ ਦੇ ਭਾਂਡੇ ਬਣਾਉਂਦਾ ਹੈ ਨਾ, ਉਹ ਕਹਿੰਦੇ ਨਾਲੋਂ ਤਾਂ ਬਾਹਰੋਂ ਥਪੇੜੇ ਮਾਰੀ ਜਾਂਦਾ ਹੈ, ਨਾਲੋਂ ਇੱਕ ਹੱਥ ਅੰਦਰੋਂ ਵੀ ਦੇ ਕੇ ਰੱਖਦਾ ਹੈ ਵੀ ਕਿਧਰੇ ਟੋਟੀ ਨਾ ਜਾਵੇ। ਕਹਿੰਦੇ ਇਸੇ ਤਰ੍ਹਾਂ ਜਿਹੜਾ ਸਤਿਗੁਰ ਹੈ ਨਾ, ਡਾਢਾ ਜਿਹੜਾ ਮੁਰਸ਼ਦ ਡਾਢਾ ਹੁੰਦਾ ਹੈ, ਸਿਰ ਉੱਪਰ ਠਾਢਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਇਸੇ ਤਰ੍ਹਾਂ ਜਿਹੜਾ ਮੁਰਸ਼ਦ ਤਕੜਾ ਹੋਣਾ ਚਾਹੀਦਾ ਹੈ, ਗੁਰੂ ਤਕੜਾ ਹੋਣਾ ਚਾਹੀਦਾ ਹੈ, ਜਿਹੜਾ ਆਪਣੇ ਸਿੱਖ ਦੀ ਪ੍ਰਤਪਾਲਣਾ ਕਰੇ, ਕੱਚਾ ਪਿੱਲਾ ਨਹੀਂ ਹੋਣਾ ਚਾਹੀਦਾ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ ਭਾਈ ਫਿਰਨਾ ਜੀ ਭਾਈ ਜੋਧ ਜੀ ਨੂੰ ਬਈ ਅੰਮ੍ਰਿਤ ਵੇਲੇ ਉੱਠਿਆ ਕਰੋ ਪਹਿਲੀ ਗੱਲ ਤਾਂ ਉਹਨਾਂ ਨੇ ਅੰਮ੍ਰਿਤ ਪਾਨ ਕਰ ਲਿਆ ਚਰਨ ਪੌਲ ਪ੍ਰਾਪਤ ਕਰ ਲਏ ਸੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਬਾਣੀ ਦਾ ਅਭਿਆਸ ਕਰਿਆ ਕਰੋ ਗੁਰਸਿੱਖਾਂ ਦੀ ਸੇਵਾ ਕਰਿਆ ਕਰੋ ਜਥਾ ਸ਼ਕਤ ਹੈ ਅਤੇ ਇੱਕ ਬਚਨ ਹੋਰ ਸਤਿਗੁਰਾਂ ਨੇ ਆਖਿਆ ਸਤਿਗੁਰੂ ਜੀ ਆਖਣ ਲੱਗੇ ਕਿ ਭਾਈ ਗੁਰਸਿੱਖੋ ਬਾਣੀ ਦਾ ਮੰਨਣ ਕਰਿਆ ਕਰੋ ਬੜਾ ਕਮਾਲ ਦਾ ਬਚਨ ਲਿਖਿਆ ਹੈ ਆਪਾਂ ਪੜ੍ਹਦੇ ਹਾਂ ਨਾ ਸਤਿਗੁਰਾਂ ਦੇ ਬਚਨ ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਸਤਿਗੁਰੂ ਜੀ ਕੀ ਕਹਿ ਰਹੇ ਹਨ ਆਪਾਂ ਕੀ ਕਰ ਰਹੇ ਹਨ ਇਹ ਧਿਆਨ ਦੇਣ ਦੀ ਲੋੜ ਹੈ ਸਤਿਗੁਰਾਂ ਦੇ ਬਚਨਾਂ ਨੂੰ ਮੰਨਣਾ ਹੈ ਗੁਰਬਾਣੀ ਦਾ ਮੰਨਣ ਕਰਨਾ ਹੈ ਗਾਵੀਐ ਸੁਣੀਐ ਮਨ ਰੱਖੀਐ ਭਾਉ ਆਪਾਂ ਕਹਿੰਦੇ ਦੁੱਖ ਦਲਿੱਦਰ ਜਾਂਦੇ ਹੀ ਨਹੀਂ ਜ਼ਿੰਦਗੀ ਦੇ ਵਿੱਚੋਂ ਸਤਿਗੁਰੂ ਜੀ ਕਹਿੰਦੇ ਕਿਉਂ ਨਹੀਂ ਜਾਂਦੇ ਗਾਵੀਐ ਸੁਣੀਐ ਮਨ ਰੱਖੀਐ ਭਾਉ ਤੁਸੀਂ ਗੁਰੂ ਦੇ ਅਨੁਸਾਰ ਖਾ ਕੇ ਦੇਖੋ ਗੁਰੂ ਦੀ ਮਤ ਦੇ ਅਨੁਸਾਰ ਪਹਿਨ ਕੇ ਦੇਖੋ ਗੁਰੂ ਦੀ ਮਤ ਦੇ ਅਨੁਸਾਰ ਜੀ ਕੇ ਦੇਖੋ ਸਾਧ ਸੰਗਤ ਜੀ ਨਾ ਸਾਡਾ ਗੁਰੂ ਦੀ ਮਤ ਦੇ ਅਨੁਸਾਰ ਖਾਣਾ ਰਿਹਾ ਨਾ ਸਾਡਾ ਗੁਰੂ ਦੀ ਮਤ ਦੇ ਅਨੁਸਾਰ ਪਾਉਣਾ ਰਿਹਾ ਦਰਬਾਰ ਸਾਹਿਬ ਵੀ ਦਾਸ ਦੇਖਦਾ ਹੈ ਕੱਛੇ ਬਣੈਣਾ ਪਾ ਕੇ ਹੀ ਆ ਜਾਂਦੇ ਹਨ ਫਿਰ ਦੁੱਖ ਦਲਿੱਦਰ ਕਿਵੇਂ ਜਾਣਗੇ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਸੁੱਖ ਪਰੇ ਹਟ ਜਾਣਗੇ ਸੁੱਖਾਂ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਲੈ ਜਾਓਗੇ ਜੇਕਰ ਗੁਰੂ ਦੀ ਮਤ ਨੂੰ ਲੈ ਲਓਗੇ ਤਾਂ ਗੁਰੂ ਕੀ ਮਤ ਤੋਂ ਲੇ ਇਆਨੇ ਭਗਤ ਬਿਨਾਂ ਬਹੁ ਡੂਬੇ ਸਿਆਣੇ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਆਖਣ ਲੱਗੇ ਗੁਰਬਾਣੀ ਦਾ ਮੰਨਣ ਕਰਨਾ ਹੈ ਮੰਨਣ ਤੋਂ ਭਾਵ ਹੈ ਕਿ ਜੋ ਸਤਿਗੁਰਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਉਸ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਹੈ ਇਹ ਦੋਵੇਂ ਗੁਰਸਿੱਖ ਇਹਨਾਂ ਦਾ ਲੋਕ ਸੁਖੀ ਅਤੇ ਪਰਲੋਕ ਸੁਹੇਲਾ ਹੋਇਆ ਆਪ ਵੀ ਤਰੇ ਅਤੇ ਹੋਰ ਵੀ ਕਈਆਂ ਨੂੰ ਤਾਰਨ ਦੇ ਇਹ ਸਹਾਇਕ ਬਣੇ ਕਈਆਂ ਨੂੰ ਇਹਨਾਂ ਤੋਂ ਪ੍ਰੇਰਣਾ ਮਿਲੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਜਿਵੇਂ ਲੜੀਵਾਰ ਸਾਨੂੰ ਸਮਝਾ ਰਹੇ ਹਨ ਆਓ ਪਿਆਰ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਇੱਕ ਵਾਰੀ ਰਸਨਾ ਨੂੰ ਕਰੀਏ ਪਵਿੱਤਰ ਸਾਰੀ ਸੰਗਤ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ
ਧਨਾਸਰੀ ਰਾਗ ਅੰਦਰ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਫਰਮਾ ਰਹੇ ਹਨ
ਕਲ ਯੁਗ ਕਾ ਧਰਮ ਕਹੋ ਤੁਮ ਭਾਈ ਕੇਵ ਛੂਟ ਹੈ ਹਮ ਛੁਟ ਕਾ ਕੀ
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲੀਆਂ ਦੋ ਪੰਕਤੀਆਂ ਦੇ ਅੰਦਰ ਇੱਕ ਪੰਕਤੀ ਦੇ ਵਿੱਚ ਪ੍ਰਸ਼ਨ ਰੱਖਿਆ ਹੈ ਦੂਸਰੀ ਪੰਕਤੀ ਦੇ ਵਿੱਚ ਉੱਤਰ ਦੱਸਿਆ ਹੈ ਆਪ ਹੀ ਜਿਗਿਆਸੂ ਰੂਪ ਹੋ ਕੇ ਪ੍ਰਸ਼ਨ ਕਰ ਰਹੇ ਹਨ ਅਤੇ ਆਪ ਹੀ ਪੂਰਨ ਰੂਪ ਦੇ ਵਿੱਚ ਉੱਤਰ ਦੇ ਰਹੇ ਹਨ ਕਹਿੰਦੇ ਕਲਯੁਗ ਕਾ ਧਰਮ ਕਹੋ ਤੁਮ ਭਾਈ ਹੇ ਭਾਈ ਹੇ ਗੁਰਸਿੱਖੋ ਹੇ ਸਾਧੂ ਮਹਾਤਮਾ ਜਨੋ ਤੁਸੀਂ ਦੱਸੋ ਕਲਯੁਗ ਦਾ ਧਰਮ ਕੀ ਹੈ ਕਲਯੁਗ ਦਾ ਅਸੂਲ ਕੀ ਹੈ ਕਲਯੁਗ ਦੇ ਵਿੱਚ ਕਿਹੜੇ ਨਿਯਮ ਕੰਮ ਕਰਦੇ ਹਨ ਜਿਨ੍ਹਾਂ ਨਿਯਮਾਂ ਨੂੰ ਅਪਣਾ ਕੇ ਬੰਦਾ ਸੰਸਾਰ ਸਾਗਰ ਤੋਂ ਪਾਰ ਹੋ ਜਾਵੇ। ਜਿਵੇਂ ਪਾਵਨ ਬਾਣੀ ਦੇ ਅੰਦਰ ਆਪਾਂ ਪੜ੍ਹਦੇ ਹਾਂ, ਸਤਿਯੁਗ ਸੱਤ ਤੇਤਾ ਜੱਗੀ ਦੁਆਪਰ ਪੂਜਾ ਚਾਰ, ਤੀਨੋਂ ਯੁੱਗ ਤੀਨੋਂ ਦਿੜੇ ਕਲ ਕੇਵਲ ਨਾਮ ਆਧਾਰ। ਕਹਿੰਦੇ ਬਾਕੀ ਯੁੱਗਾਂ ਦੇ ਵਿੱਚ ਆਪਣੇ ਆਪਣੇ ਅਸੂਲ ਕੰਮ ਕਰਦੇ ਸਨ, ਲੋਕ ਉਹਨਾਂ ਅਸੂਲਾਂ ਨੂੰ ਧਾਰਨ ਕਰਦੇ ਸਨ, ਥੋੜ੍ਹਾ ਬਹੁਤਾ ਨਾਮ ਜਪਦੇ ਸਨ ਅਤੇ ਪਾਰ ਹੋ ਜਾਂਦੇ ਸਨ। ਨਾਮ ਫਿਰ ਵੀ ਜਪਣਾ ਪੈਂਦਾ ਸੀ। ਪਰ ਕਹਿੰਦੇ ਕਲਯੁੱਗ ਦੇ ਵਿੱਚ ਬਾਕੀ ਜਿਹੜੇ ਕਰਮ ਹਨ ਨਾ, ਉਹਨਾਂ ਦੀ ਇੰਨੀ ਅਹਿਮੀਅਤ ਨਹੀਂ ਹੈ। ਕਲਯੁੱਗ ਦੇ ਵਿੱਚ ਤਾਂ ਕੇਵਲ ਅਤੇ ਕੇਵਲ ਨਾਮ ਦੀ ਪ੍ਰਧਾਨਤਾ ਹੈ। ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਆਨ ਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਕਹਿੰਦੇ ਜਿਹੜੀ ਰੁੱਤ ਹੋਵੇ ਉਹੀ ਫਿਰ ਫਸਲ ਬੀਜੀ ਜਾਂਦੀ ਹੈ, ਉਹੀ ਬੀਜ ਬੀਜਿਆ ਜਾਂਦਾ ਹੈ। ਹੁਣ ਰੁੱਤ ਆ ਗਈ ਜੇ ਨਾਮ ਦੀ, ਇਹ ਨਾਮ ਗੁਰੂ ਦੇ ਕੋਲੋਂ ਪ੍ਰਾਪਤ ਹੋਵੇਗਾ, ਆਪਣੇ ਮੁਰਸ਼ਦ ਦੇ ਕੋਲੋਂ ਪ੍ਰਾਪਤ ਹੋਵੇਗਾ। ਕਹਿੰਦੇ ਜਿਹੜੇ ਇਸ ਨੂੰ ਜਪਣਗੇ ਉਹਨਾਂ ਦਾ ਪਾਰ ਉਤਾਰਾ ਹੋਵੇਗਾ। ਸੱਚੇ ਪਾਤਸ਼ਾਹ ਜੀ ਪਹਿਲੀ ਪੰਕਤੀ ਦੇ ਵਿੱਚ ਕੇਵਲ ਸਵਾਲ ਰੱਖ ਰਹੇ ਹਨ ਕਿ ਹੇ ਭਾਈ, ਕਿਵੇਂ ਅਸੀਂ ਛੁਟਕਾਰਾ ਪਾਈਏ ਇਹ ਮੋਹ ਮਾਇਆ ਦੇ ਬੰਧਨਾਂ ਦੇ ਵਿੱਚੋਂ, ਔਗਣਾਂ ਦੇ ਬੰਧਨਾਂ ਦੇ ਵਿੱਚੋਂ? ਕਿਉਂਕਿ ਕਹਿੰਦੇ ਜਿਹੜਾ ਪੰਛੀ ਪਿੰਜਰੇ ਦੇ ਵਿੱਚ ਹੋਵੇ, ਬੰਧਨ ਦੇ ਵਿੱਚ ਹੋਵੇ, ਉਹ ਉੱਚੀ ਉਡਾਰੀ ਨਹੀਂ ਮਾਰ ਸਕਦਾ। ਜਿਹੜਾ ਜੀਵ ਮੋਹ ਮਾਇਆ ਦੇ ਔਗਣਾਂ ਦੇ ਵਿੱਚ ਬੰਧਨਾਂ ਦੇ ਵਿੱਚ ਬੱਝਿਆ ਹੋਇਆ ਹੋਵੇ, ਉਹ ਵੀ ਆਤਮਕ ਉਡਾਰੀਆਂ ਨਹੀਂ ਮਾਰ ਸਕਦਾ। ਕਿਹੜੇ ਤਰੀਕੇ ਦੇ ਨਾਲ ਸਾਡਾ ਛੁਟਕਾਰਾ ਹੋਵੇ ਜੀ?
ਹਰ ਹਰ ਜਪ ਬੇੜੀ ਹਰ ਤੁਲਹਾ, ਹਰ ਜਪਿਓ ਤਰੈ ਤਰਾਕੀ।
ਸਤਿਗੁਰੂ ਜੀ ਸਮਝਾ ਰਹੇ ਹਨ ਕਿ ਕਲਯੁੱਗ ਦਾ ਧਰਮ, ਕਲਯੁੱਗ ਦਾ ਅਸੂਲ ਹੈ ਪਰਮਾਤਮਾ ਦਾ ਨਾਮ ਜਪਣਾ। ਇਹੀ ਬੇੜੀ ਹੈ, ਇਹੀ ਤੁਲਹਾ ਹੈ। ਕਦੇ ਜਪ ਲਿਆ, ਕਦੇ ਨਾ ਜਪ ਲਿਆ, ਥੋੜ੍ਹਾ ਬਹੁਤਾ ਜਪ ਲਿਆ, ਇਹ ਇੰਜ ਹੈ ਕਿ ਜਿਵੇਂ ਕਿਸੇ ਨੂੰ ਤੁਲਹੇ ਦਾ ਸਹਾਰਾ ਮਿਲ ਗਿਆ ਹੈ। ਐਸੇ ਅਭਿਆਸੀ ਦੇ ਜੀਵਨ ਦੇ ਵਿੱਚ ਗਿਰਨ ਦੇ ਜ਼ਿਆਦਾ ਚਾਂਸ ਬਣੇ ਰਹਿੰਦੇ ਹਨ, ਡਿੱਗਣ ਦੇ ਜ਼ਿਆਦਾ ਚਾਂਸ ਬਣੇ ਰਹਿੰਦੇ ਹਨ, ਕਿਉਂਕਿ ਤੁਲਹੇ ਨੂੰ ਕਿਨਾਰੇ ਨਹੀਂ ਹੁੰਦੇ। ਐਵੇਂ ਲੱਕੜਾਂ ਨੂੰ ਇਕੱਠੀਆਂ ਕਰਕੇ ਬਣਾਇਆ ਜਾਂਦਾ ਹੈ, ਕਦੇ ਵੀ ਉਸ ਤੋਂ ਗਿਰ ਸਕਦਾ ਹੈ। ਹਾਂ, ਦ੍ਰਿੜਤਾ ਦੇ ਨਾਲ ਬੈਠਾ ਰਹੇ, ਲੱਗਾ ਰਹੇ ਬਸ ਵੀ ਛੱਡਣਾ ਨਹੀਂ, ਭਾਵੇਂ ਕਦੇ ਕਦੇ ਸਹੀ, ਕਦੇ ਉਤਰਾ ਚੜਾ ਆਉਂਦੇ ਹਨ, ਪਰ ਫਿਰ ਲੱਗੇ ਰਹਿੰਦੇ ਹਨ, ਫਿਰ ਲੱਗੇ ਰਹਿੰਦੇ ਹਨ, ਕਿਰਪਾ ਹੋ ਸਕਦੀ ਹੈ ਕਿਨਾਰੇ ਤੇ ਪਹੁੰਚ ਸਕਦੇ ਹਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਫਰਮਾਇਆ ਹੈ ਨਾ, ਲੱਗਾ ਰਹੋ ਮਨ ਲੱਗਾ ਰਹੋ, ਮੇਰਾ ਮੀਂਹ ਵਸਾਵਣ ਵਾਲਾ ਆਪੇ ਵੁੱਟਸੀ ਮੇਰਾ ਸ਼ੋ। ਜੇ ਤੂੰ ਲੱਗਾ ਰਵੇਂਗਾ, ਮਾਲਕ ਮੇਰਾ ਦਾ ਮੀਂਹ ਪਾਵੇਗਾ, ਜ਼ਰੂਰ ਪਾਵੇਗਾ, ਕਿਸੇ ਦੀ ਵੀ ਘਾਲਣਾ ਬਿਰਥੀ ਨਹੀਂ ਜਾਣ ਦਿੰਦਾ। ਦੂਸਰਾ ਸਹਾਰਾ ਦੱਸਿਆ ਹੈ ਬੇੜੀ ਦਾ, ਬੇੜੀ ਦੇ ਕਿਨਾਰੇ ਹੁੰਦੇ ਹਨ, ਉਸ ਦੇ ਵਿੱਚ ਬੰਦਾ ਆਰਾਮ ਦੇ ਨਾਲ ਕਿਨਾਰੇ ਤੇ ਪਹੁੰਚ ਜਾਂਦਾ ਹੈ। ਨਾਮ ਦੇ ਚੱਪੂ ਚੱਲਦੇ ਰਹਿਣ, ਬੇੜੀ ਚੱਲਦੀ ਰਹਿੰਦੀ ਹੈ। ਤਾਂ ਹੀ ਪਾਵਨ ਬਾਣੀ ਦੇ ਵਿੱਚ ਬਚਨ ਆਉਂਦੇ ਹਨ ਦੋ ਪ੍ਰਕਾਰ ਦੇ। ਭਗਤਾਂ ਨੇ ਲਿਖਿਆ ਕਿ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਰਮਾਇਆ, ਜਪ ਤਪ ਕਾ ਬੰਧ ਬੇੜਲਾ ਜਿਤ ਲੰਘੇ ਵਹੇਲਾ। ਕਹਿੰਦੇ ਜਪ ਤਪ ਦੀ ਬੇੜੀ ਤਿਆਰ ਕਰ, ਜਪ ਤਪ ਦਾ ਬੇੜਾ ਤਿਆਰ ਕਰ, ਨਿਤ ਨਿਯਮ ਕਰਿਆ ਕਰ, ਬਾਣੀ ਦਾ ਅਭਿਆਸ ਕਰਿਆ ਕਰ, ਮੂਲ ਮੰਤਰ ਗੁਰਮੰਤਰ ਦਾ ਅਭਿਆਸ ਕਰਿਆ ਕਰ, ਇਹ ਬੇੜਾ ਬੰਨਣਾ ਹੈ। ਜਪ ਤਪ ਕਾ ਬੰਦ ਬੇੜਲਾ ਜਿਤ ਲੰਘੇ ਵਹੇਲਾ, ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ। ਬੇੜੀ ਦੇ ਵਿੱਚ ਜਿਹੜਾ ਜਰਾ ਆਰਾਮ ਹੁੰਦਾ ਹੈ, ਭਾਵ ਇਹ ਕਿ ਜਿਹੜੇ ਦ੍ਰਿੜਤਾ ਦੇ ਨਾਲ ਅਭਿਆਸ ਕਰਦੇ ਹਨ, ਜਿਹੜੇ ਬਹੁਤ ਅਭਿਆਸ ਕਰਦੇ ਹਨ, ਜਿਹੜੇ ਦਿਨੇ ਲਾਤ ਰਾਤ ਲੱਗੇ ਰਹਿੰਦੇ ਹਨ, ਉਹਨਾਂ ਦੇ ਗਿਰਨ ਦੇ ਚਾਂਸ ਘੱਟ ਹੁੰਦੇ ਹਨ। ਸਤਿਗੁਰੂ ਪਾਤਸ਼ਾਹ ਜੀ ਸਮਝਾ ਰਹੇ ਹਨ, ਨਾਮ ਦਾ ਤੂੰ ਤੁਲਹਾ ਤਿਆਰ ਕਰ, ਨਾਮ ਦੀ ਬੇੜੀ ਤਿਆਰ ਕਰ, ਅਭਿਆਸ ਕਰ। ਇਸ ਕਰਕੇ ਕਹਿੰਦੇ ਹਰ ਜਪਿਓ ਤਰੈ ਤਰਾਕੇ, ਤੂੰ ਇਸ ਬੇੜੀ ਦੇ ਵਿੱਚ ਇਸ ਤੁਲਹੇ ਦੇ ਉੱਪਰ ਸਵਾਰ ਹੋ ਕੇ ਆਪ ਵੀ ਤਰੇਗਾ, ਦੂਸਰਿਆਂ ਨੂੰ ਵੀ ਤਾਰਨ ਦਾ ਕਾਰਨ ਬਣ ਸਕਦਾ ਹੈ। ਤੈਰਾਕੀ ਤੋਂ ਭਾਵ ਕਿ ਇੰਨਾ ਤੈਰਾਕ ਬਣ ਜਾਵੇਗਾ। ਜਿਹੜੇ ਤੈਰਾਕ ਹੁੰਦੇ ਹਨ, ਗੋਤਾਖੋਰ ਹੁੰਦੇ ਹਨ, ਆਪ ਤਾਂ ਨਹੀਂ ਡੁੱਬਦੇ, ਪਰ ਜਦ ਕੋਈ ਡੁੱਬ ਰਿਹਾ ਹੁੰਦਾ ਹੈ ਨਾ, ਲੋਕ ਫਿਰ ਉਹਨਾਂ ਵੱਲ ਦੌੜਦੇ ਹਨ ਵੀ ਆਓ ਜੀ ਕੱਢੋ, ਆ ਕੇ ਤੁਸੀਂ ਕੱਢ ਸਕਦੇ ਹੋ। ਕਹਿੰਦੇ ਤੁਸੀਂ ਕੇਵਲ ਤਰੋਗੇ ਨਹੀਂ, ਨਾਮ ਦੇ ਦੁਆਰਾ ਤੁਸੀਂ ਤਾਰਨ ਵਾਲੇ ਬਣ ਜਾਓਗੇ, ਕਿਉਂਕਿ ਸਤਿਗੁਰ ਸਾਹਮਣੇ ਗਰੀਬ ਨਿਵਾਜੂ, ਆਪ ਡੁੱਬਤ ਸੇ ਕਰੇ ਜਹਾਜੂ। ਸਤਿਗੁਰ ਇੰਨੇ ਗਰੀਬ ਨਿਵਾਜ ਹਨ, ਜਿਹੜੇ ਆਪ ਡੁੱਬ ਰਹੇ ਹੁੰਦੇ ਹਨ ਉਹਨਾਂ ਨੂੰ ਤਾਰਨ ਵਾਸਤੇ ਉਹਨਾਂ ਦੇ ਵਿੱਚ ਸਮਰੱਥਾ ਪੈਦਾ ਕਰ ਦਿੰਦੇ ਹਨ। ਨਾਮ ਹੀ ਬੇੜੀ ਹੈ, ਨਾਮ ਹੀ ਤੁਲਹਾ ਹੈ।
ਹਰ ਜੀ ਲਾਜ ਰੱਖੋ ਹਰ ਜਨ
ਕੀ। ਵਾਹਿਗੁਰੂ ਜੀ, ਆਪਣੇ ਜਨਾਂ ਦੀ, ਆਪਣੇ ਪਿਆਰਿਆਂ ਦੀ ਤੁਸੀਂ ਆਪ ਹੀ ਲਾਜ ਰੱਖ ਲਓ ਜੀ।
ਹਰ ਹਰ ਜਪਨ ਜਪਾਵੋ ਆਪਣਾ, ਹਮ ਮਾਂਗੀ ਭਗਤ ਏਕਾਕੀ।
ਇਸ ਕਰਕੇ ਰਹਿਮਤ ਕਰਕੇ ਆਪਣਾ ਨਾਮ ਜਪਾਓ, ਸਾਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਦਿਓ, ਬੰਦਗੀ ਦੀ ਦਾਤ ਦਿਓ, ਬੰਦਗੀ ਦਾ ਤੌਕ ਸਾਡੇ ਗਲੇ ਦੇ ਵਿੱਚ ਪਾਓ, ਐਸੀ ਰਹਿਮਤ ਕਰੋ। ਅਸੀਂ ਕੇਵਲ ਤੇ ਕੇਵਲ ਇਕਾਕੀ ਇਕੱਲੇ ਬੰਦਗੀ ਦੀ ਦਾਤ, ਭਗਤੀ ਦੀ ਦਾਤ ਹੀ ਆਪ ਜੀ ਦੇ ਪਾਸੋਂ ਮੰਗਦੇ ਹਾਂ। ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ।
ਹਰ ਕੇ ਸੇਵਕ ਸੇ ਹਰ ਪਿਆਰੇ, ਜਿਨ ਜਪਿਓ ਹਰ ਬਚਨਾ ਕੀ।
ਹਰੀ ਦੇ ਸੇਵਕ ਵਾਹਿਗੁਰੂ ਦੇ ਉਹ ਪਿਆਰੇ ਹਨ ਜਿਨ੍ਹਾਂ ਨੇ ਕਹਿੰਦੇ ਵਾਹਿਗੁਰੂ ਦੇ ਬਚਨਾਂ ਨੂੰ ਜਪਣਾ ਕੀਤਾ, ਵਾਹਿਗੁਰੂ ਦੇ ਬਚਨਾਂ ਦੁਆਰਾ ਉਸ ਵਾਹਿਗੁਰੂ ਨੂੰ ਜਪਣਾ ਕੀਤਾ। ਹਰ ਜਪਿਓ ਹਰ ਬਚਨਾ ਕੀ, ਗੁਰੂ ਦੀ ਮਤ ਲੈ ਕੇ ਜਿਨ੍ਹਾਂ ਨੇ ਜਪਣਾ ਕੀਤਾ। ਕਈ ਆਪਣੀ ਮਤ ਦੇ ਹਿਸਾਬ ਦੇ ਨਾਲ ਵੀ ਕੋਸ਼ਿਸ਼ ਕਰਦੇ ਹਨ, ਸਫਲ ਨਹੀਂ ਹੋ ਪਾਉਂਦੇ। ਕਹਿੰਦੇ ਇਹ ਇੰਜ ਹੈ ਕਿ ਜਿਵੇਂ ਖੰਡ ਖੰਡ ਕਹੀ ਜਾਣੀ, ਖੰਡ ਨੂੰ ਮੂੰਹ ਦੇ ਵਿੱਚ ਨਾ ਪਾਉਣਾ, ਖੰਡ ਖੰਡ ਕਹੇ ਜੇਬਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹੇ ਸੀਤ ਨਾ ਵਿਨਾਸ਼ ਹੈ, ਵੈਦ ਵੈਦ ਕਹੇ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹੇ ਕੋ ਦਰਬੇ ਨਾ ਵਿਲਾਸ ਹੈ, ਚੰਦਨ ਚੰਦਨ ਕਹੇ ਪ੍ਰਗਟ ਨਾ ਸੁਬਾਸ ਬਾਸ, ਚੰਦ ਚੰਦ ਕਹੇ ਉਜਿਆਰੋ ਨਾ ਪ੍ਰਗਾਸ ਹੈ, ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ, ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ। ਜਿਨ੍ਹਾਂ ਨੇ ਗੁਰਮਤ ਲੈ ਕੇ ਪਰਮਾਤਮਾ ਦੇ ਨਾਮ ਦੀ ਕਮਾਈ ਕੀਤੀ।
ਲੇਖਾ ਚਿੱਤਰ ਗੁਪਤ ਜੋ ਲਿਖਿਆ, ਸਭ ਛੂਟੀ ਜਮ ਕੀ ਬਾਕੀ।
ਕਹਿੰਦੇ ਜਿਹੜੇ ਚਿੱਤਰ ਤੇ ਗੁਪਤ ਬੰਦੇ ਦਾ ਰੋਜ਼ ਰੋਜ਼ ਲੇਖਾ ਜੋਖਾ ਲਿਖਦੇ ਰਹਿੰਦੇ ਹਨ, ਜੋ ਜੋ ਬੰਦਾ ਸੋਚਦਾ ਹੈ, ਜੋ ਜੋ ਬੰਦਾ ਕਰਮ ਕਰਦਾ ਹੈ, ਸਭ ਲੇਖਾ ਜੋਖਾ ਫਾਇਲ ਤਿਆਰ ਹੁੰਦੀ ਰਹਿੰਦੀ ਹੈ। ਜਿਹੜੇ ਤਾਂ ਗੁਰੂ ਵਾਲੇ ਬਣ ਗਏ, ਨਾਮ ਜਪਣ ਲੱਗ ਪਏ, ਉਹਨਾਂ ਦਾ ਰਸਤਾ ਫਿਰ ਹੋਰ ਹੋ ਜਾਂਦਾ ਹੈ। ਕਹਿੰਦੇ ਫਿਰ ਨਾਮ ਦੀ ਬਰਕਤ ਦੁਆਰਾ ਸਾਰਾ ਲੇਖਾ ਜੋਖਾ ਪਾਟ ਜਾਂਦਾ ਹੈ, ਨਾਮ ਦੇ ਵਿੱਚ ਇੰਨੀ ਸਮਰੱਥਾ ਹੈ। ਈਦਣ ਕੀਤੋ ਮੂੰਹ ਘਣਾ ਭੋਰੀ ਦਿੱਤੀਮ ਭਾਹੇ ਮਨ ਵਸੰਦੜੋ ਸੱਚ ਸਹੋ ਨਾਨਕ ਹੱਬੇ ਡੁਖੜੇ ਉਲਾਹੇ। ਬਾਲਣ ਭਾਵੇਂ ਇੱਕ ਕੁਆਂਟਲ ਹੋਵੇ, ਦਸ ਕੁਆਂਟਲ ਹੋਵੇ, ਸੌ ਕੁਆਂਟਲ ਹੋਵੇ, ਇੱਕ ਅੱਗ ਦੀ ਚੰਗਿਆੜੀ ਚਾਹੀਦੀ ਹੈ। ਜਦ ਨਾਮ ਦਾ ਕਿਣਕਾ ਅੰਦਰ ਜਗ ਪਿਆ ਨਾ ਵਸ ਗਿਆ, ਉਸਨੇ ਸਾਰੇ ਪਾਪਾਂ ਦਾ ਨਾਸ਼ ਕਰ ਦੇਣਾ ਹੈ। ਮਹਾਰਾਜ ਕਹਿੰਦੇ ਜਿੰਨਾ ਵੀ ਲੇਖਾ ਜੋਖਾ ਹੈ ਨਾ ਚਿੱਤਰਗੁਪਤ ਦਾ, ਸਾਰਾ ਖਤਮ ਹੋ ਜਾਵੇਗਾ ਜਿਸ ਵਕਤ ਪਰਮਾਤਮਾ ਦੇ ਨਾਮ ਦੀ ਕਣੀ ਵਸਦੀ ਹੈ, ਪਰਮਾਤਮਾ ਦੇ ਨਾਮ ਦੀ ਰਹਿਮਤ ਵਰਤਦੀ ਹੈ।
ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੀ।
ਵਾਹਿਗੁਰੂ ਦੇ ਪਿਆਰੇ ਸੰਤ ਜਨ, ਸਾਧੂ ਜਨ, ਜਗਿਆਸੂ ਜਨ ਜਪਦੇ ਹਨ ਸਾਧੂ ਸਾਧੂਆਂ ਦੀ ਸੰਗਤ ਦੇ ਵਿੱਚ ਮਿਲ ਕੇ, ਕਿਉਂਕਿ ਸੰਗਤ ਦੇ ਵਿੱਚ ਮਿਲ ਕੇ ਜਪਣ ਦੇ ਨਾਲ, ਸੰਗਤ ਦੇ ਵਿੱਚ ਆਉਣ ਦੇ ਨਾਲ ਬੰਦੇ ਦੀ ਪਾਵਰ ਵੱਧ ਜਾਂਦੀ ਹੈ। ਇਕੱਲੇ ਤੌਰ 'ਤੇ ਵੀ ਜਪਣਾ ਚਾਹੀਦਾ ਹੈ, ਪਰ ਸੰਗਤ ਦੇ ਵਿੱਚ ਆਉਣਾ ਬੜਾ ਜ਼ਰੂਰੀ ਹੈ, ਬੰਦਾ ਚਾਰਜ ਹੋ ਜਾਂਦਾ ਹੈ। ਰਹਿਤਨਾਮਿਆਂ ਦੇ ਵਿੱਚ ਤਾਂ ਭਾਈ ਆਨੰਦ ਲਾਲ ਜੀ ਨੇ ਲਿਖਿਆ, ਪ੍ਰਾਤੇ ਕਾਲ ਸਤਸੰਗ ਨਾ ਜਾਵੇ ਤਨਖਾਹਦਾਰ ਉਹ ਵੱਡਾ ਕਹਾਵੇ। ਜੇ ਨਹੀਂ ਜਾਵੇਗਾ ਸੰਗਤ ਦੇ ਵਿੱਚ, ਮਨ ਦੇ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਜਾਵੇਗੀ, ਡਾਊਨ ਹੋਣਾ ਹੋਣਾ ਸ਼ੁਰੂ ਹੋ ਜਾਵੇਗਾ। ਰੋਜ਼ ਰੋਜ਼ ਸੰਗਤ ਦੇ ਵਿੱਚ ਆਵੇਗਾ, ਮਨ ਚੜ੍ਹਦੀਆਂ ਕਲਾ ਦੇ ਵਿੱਚ ਰਹੇਗਾ। ਜ਼ਰੂਰੀ ਦੱਸਿਆ ਹੈ, ਜਿਵੇਂ ਰੋਟੀ ਜ਼ਰੂਰੀ ਹੈ, ਪਾਣੀ ਜ਼ਰੂਰੀ ਹੈ, ਸੰਗਤ ਵੀ ਜ਼ਰੂਰੀ ਹੈ ਬੰਦੇ ਦੇ ਜੀਵਨ ਵਾਸਤੇ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਉਹ ਧੰਤਾ ਦੇ ਯੋਗ ਹਨ, ਭਾਗਾਂ ਵਾਲੇ ਹਨ, ਜਿਹੜੇ ਰੋਜ਼ ਰੋਜ਼ ਸੰਗਤ ਕਰਦੇ ਹਨ, ਸੰਗਤ ਦੇ ਵਿੱਚ ਆ ਕੇ ਜਪਦੇ ਹਨ। ਵਿਦਵਾਨ ਰਸਕ ਪੁਰਸ਼ ਐਸਾ ਵੀ ਢੰਗ ਤਰੀਕਾ ਦੱਸਦੇ ਹਨ ਕਿ ਨਾਲ ਦੀ ਨਾਲ ਕੀਰਤਨ ਕਥਾ ਸੁਣੀ ਜਾਣੀ ਚਾਹੀਦੀ ਹੈ, ਨਾਲ ਨਾਲ ਰਸਨਾ ਦੇ ਨਾਲ ਵਾਹਿਗੁਰੂ 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 ਜਪਣਾ ਚਾਹੀਦਾ ਹੈ। ਸੁਰਤੀ ਨਾਲ ਜਪ ਲਓ, ਰਸਨਾ ਦੇ ਨਾਲ ਜਪ ਲਓ, ਕਿਵੇਂ ਵੀ ਜਪ ਲਓ, ਕਥਾ ਕੀਰਤਨ ਦੀ ਵੀ ਪੂਰੀ ਪੂਰੀ ਸਮਝ ਆਵੇਗੀ ਅਤੇ ਇਕਾਗਰਤਾ ਵੀ 100% ਬਣ ਜਾਵੇਗੀ, ਮਨ ਦੌੜੇਗਾ ਨਹੀਂ। ਇਹ ਢੰਗ ਤਰੀਕਾ ਦੱਸਦੇ ਹਨ, ਵਰਨਾ ਕਦੇ ਇੱਧਰ ਚਲੇ ਗਿਆ, ਕਦੇ ਇੱਧਰ ਚਲੇ ਗਿਆ। ਉਹ ਧੰਨ ਹਨ ਜਿਹੜੇ ਸੰਗਤ ਦੇ ਵਿੱਚ ਆ ਕੇ ਜਪਦੇ ਹਨ।
ਜਿਨੀ ਅਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ ਸਿਵ ਚਰਿਓ ਚੰਦ ਚੰਦਾ।
ਤ੍ਰਿਸ਼ਨਾ ਦਾ ਸੂਰਜ ਜਿਹੜਾ ਕਹਿੰਦੇ ਬੜਾ ਚਮਕਾ ਮਾਰਦਾ ਸੀ ਜੀਵਨ ਦੇ ਵਿੱਚ, ਉਸ ਦੀ ਤਪਸ਼ ਬੁਝ ਗਈ ਨਾਮ ਦੀ ਕਿਰਪਾ ਦੁਆਰਾ, ਵਾਹਿਗੁਰੂ ਗੁਰੂ ਦੀ ਕਿਰਪਾ ਦੁਆਰਾ। ਅਤੇ ਕਹਿੰਦੇ ਕਲਿਆਣ ਰੂਪ ਸ਼ਿਵ ਤੋਂ ਭਾਵ ਹੈ ਕਿ ਕਲਿਆਣ ਰੂਪ ਪਰਮਾਤਮਾ, ਜਿਵੇਂ ਦਸਵੇਂ ਪਾਤਸ਼ਾਹ ਨੇ ਕਿਹਾ ਹੈ ਨਾ, ਫਰਮਾਇਆ ਹੈ ਦੇਹ ਸ਼ਿਵਾ ਵਰ ਮੋਹੇ ਇਹ, ਉੱਥੇ ਵੀ ਭਾਵ ਹਨ ਕਲਿਆਣ ਰੂਪ ਪਰਮਾਤਮਾ, ਸ਼ਿਵ ਜੀ ਦੀ ਗੱਲ ਨਹੀਂ ਕੀਤੀ ਗਈ। ਇੱਥੇ ਵੀ ਸ਼ਿਵ ਤੋਂ ਭਾਵ ਹੈ ਕਿ ਉਹ ਕਲਿਆਣ ਰੂਪ ਪਰਮਾਤਮਾ ਜਦ ਚੰਦ ਰੂਪ ਹੋ ਕੇ ਚੜ੍ਹ ਜਾਂਦਾ ਹੈ, ਫਿਰ ਸੂਰਜ ਦੀ ਤਪਸ਼ ਮਿਟ ਜਾਂਦੀ ਹੈ, ਭਾਵ ਤ੍ਰਿਸ਼ਨਾ ਦਾ ਅਭਾਵ ਹੋ ਜਾਂਦਾ ਹੈ।
ਤੁਮ ਵੱਡ ਪੁਰਖ ਵੱਡ ਅਗਮ ਅਗੋਚਰ ਤੁਮ ਆਪੇ ਆਪ ਅਪਾਰ।
ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਵੱਡਿਆਂ ਤੋਂ ਵੱਡੇ ਹੋ, ਅਗਮ ਅਗੋਚਰ ਹੋ, ਗਮਤਾ ਤੋਂ ਰਹਿਤ ਹੋ, ਇੰਦਰੀਆਂ ਦੀ ਪਕੜ ਤੋਂ ਪਰੇ ਹੋ, ਤੁਹਾਡੀ ਕਿਰਪਾ ਨਾਲ ਹੀ ਤੁਹਾਡੇ ਨਾਲ ਸਾਂਝ ਪੈ ਸਕਦੀ ਹੈ।
ਜਨ ਨਾਨਕ ਕਉ ਪ੍ਰਭ ਕਿਰਪਾ ਕੀ ਕਰ ਦਾਸਨ ਦਾਸ ਦਸਾ ਕੀ।
ਦਾਸ ਦੇ ਉੱਪਰ ਐਸੀ ਕਿਰਪਾ ਕਰੋ, ਰਹਿਮਤ ਕਰੋ, ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਓ। ਇਹ ਸ਼ਬਦ ਗੁਰੂ ਰਾਮਦਾਸ ਆਪਣੇ ਸ਼ਬਦਾਂ ਦੇ ਵਿੱਚ ਕਈ ਵਾਰੀ ਵਰਤਦੇ ਹਨ, ਕਿਉਂਕਿ ਬਰਕਤ ਅੱਗੇ ਤੋਂ ਅੱਗੇ ਚੱਲਦੀ ਹੈ। ਧੰਨ ਦਸਵੇਂ ਪਾਤਸ਼ਾਹ ਜਦ ਕੁਰਕਸ਼ੇਤਰ ਗਏ, ਚੰਦਨ ਨਾਥ ਬੜਾ ਸਿੱਧ ਪੁਰਸ਼ ਸੀ, ਆ ਕੇ ਆਖਣ ਲੱਗਾ, ਮਹਾਰਾਜ ਨੇ ਜਿਹੜਾ ਭੰਡਾਰਾ ਵਰਤਾ ਰਹੇ ਹਨ ਨਾ, ਮੈਂ ਜਾ ਕੇ ਖਤਮ ਕਰ ਦਿਆਂਗਾ। ਆਪਣੇ ਯੋਗ ਬਲ ਦੇ ਨਾਲ ਰਾਸ਼ਨ ਪਾਣੀ ਮੁਕਾਉਣਾ ਸ਼ੁਰੂ ਕਰ ਦਿੱਤਾ। ਸੱਚੇ ਪਾਤਸ਼ਾਹ ਆਖਣ ਲੱਗੇ, ਭਾਈ ਦਇਆ ਸਿੰਘਾ, ਚੱਲ ਖਾ ਤੂੰ ਜਾ ਕੇ ਇੱਕ ਗੱਫਾ ਦੇ ਚੰਦਨ ਨਾਥ ਨੂੰ। ਜਦ ਭਾਈ ਦਇਆ ਸਿੰਘ ਨੇ ਇੱਕ ਗੱਫਾ ਰੱਖਿਆ ਨਾ, ਇੱਕ ਪ੍ਰਸ਼ਾਦਾ ਰੱਖਿਆ, ਐਨ ਚੰਦਨ ਨਾਥ ਦੀ ਤ੍ਰਿਪਤੀ ਹੋ ਗਈ, ਰੱਜ ਗਿਆ। ਸਾਧ ਸੰਗਤ ਜੀ, ਬਰਕਤ ਅੱਗੇ ਤੋਂ ਅੱਗੇ ਵਰਤਦੀ ਹੈ। ਗੁਰੂ ਵਿੱਚ ਬਰਕਤ ਹੈ, ਗੁਰੂ ਦੇ ਸਿੱਖਾਂ ਵਿੱਚ ਬਰਕਤ ਹੈ, ਅੱਗੇ ਉਹਨਾਂ ਦੀ ਸੇਵਾ ਕਰਨ ਵਾਲੇ ਹੁੰਦੇ ਹਨ ਉਹਨਾਂ ਦੇ ਵਿੱਚ ਵੀ ਬਰਕਤ ਹੁੰਦੀ ਹੈ, ਅੱਗੇ ਤੋਂ ਅੱਗੇ ਚੱਲਦੀ ਹੈ। ਆਓ ਜੋ ਲੜੀਵਾਰ ਪਾਵਨ ਫਰਮਾਨ ਹੈ ਉਸਦੇ ਵੀ ਆਪਾਂ ਟੂਕ ਮਾਤਰ ਅਰ ਜੋ ਅੱਖਰੀ ਅਰਥ ਹਨ ਉਹ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਕੁਟੰਬ ਜਤਨ ਕਰਨ ਮਾਇਆ ਅਨੇਕ ਉਦਮ ਹੈ।
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੇ ਅੰਦਰ ਫਰਮਾ ਰਹੇ ਹਨ ਕਿ ਜੀਵ ਆਪਣੇ ਕੁਟੰਬ ਦੇ ਵਾਸਤੇ, ਪਰਿਵਾਰ ਦੇ ਵਾਸਤੇ ਬੜੇ ਯਤਨ ਕਰਦਾ ਹੈ, ਬੜਾ ਉੱਦਮ ਕਰਦਾ ਹੈ, ਪਰਿਵਾਰ ਨੂੰ ਪਾਲਣ ਵਾਸਤੇ ਬੜੀ ਮਿਹਨਤ ਮੁਸ਼ਕਤ ਘਾਲਦਾ ਹੈ।
ਹਰ ਭਗਤ ਭਾਵਹੀਣ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤਹਿ।
ਕਹਿੰਦੇ ਚਲੋ ਉੱਦਮ ਕਰਨਾ ਮਾੜੀ ਗੱਲ ਨਹੀਂ, ਕਰਨਾ ਚਾਹੀਦਾ ਹੈ, ਬੇਈਮਾਨੀ ਠੱਗੀ ਹੇਰਾ ਫੇਰੀ ਨਹੀਂ ਕਰਨੀ ਚਾਹੀਦੀ, ਪਰ ਕਹਿੰਦੇ ਇਹ ਵੀ ਗੱਲ ਨਹੀਂ ਹੈ ਵੀ ਬੰਦਾ ਨਿਰਾ ਮਾਇਆ ਨੂੰ ਕਮਾਉਣ ਵਾਸਤੇ ਹੀ ਉੱਦਮ ਕਰੀ ਜਾਵੇ। ਉੱਦਮ ਕਰੇਂਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਭੁੰਚ, ਧਿਆਏ ਦਿਆਂ ਤੂੰ ਪ੍ਰਭ ਮਿਲ, ਨਾਨਕ ਉਤਰੀ ਚਿੰਤ। ਕਹਿੰਦੇ ਜਿਹੜੇ ਭਗਤੀ ਭਾਵ ਤੋਂ ਹੀਣੇ ਹਨ, ਹਰ ਭਗਤ ਭਾਵ ਹੀਣ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤੈ। ਜਿਹੜੇ ਵਾਹਿਗੁਰੂ ਨੂੰ ਭੁਲਾ ਛੱਡਦੇ ਹਨ, ਜਿਹੜੇ ਆਪਣੇ ਜੀਵਨ ਦਾ ਮਨੋਰਥ ਕੇਵਲ ਤੇ ਕੇਵਲ ਧਨ ਇਕੱਠਾ ਕਰਨਾ ਹੀ ਬਣਾ ਛੱਡਦੇ ਹਨ, ਮਹਾਰਾਜ ਕਹਿੰਦੇ ਉਹ ਕੇਵਲ ਉਹਨਾਂ ਦੀ ਹਾਲਤ ਪ੍ਰੇਤਾਂ ਵਾਲੀ ਹੈ, ਭੂਤਾਂ ਵਾਲੀ ਹੈ, ਭਟਕਦੇ ਫਿਰਦੇ ਹਨ। ਉਦਾਹਰਣ ਦਿੱਤੀ ਹੈ, ਜਿਵੇਂ ਸੰਸਾਰ ਦੇ ਅੰਦਰ ਚੰਗੇ ਬੰਦੇ ਵੀ ਹੁੰਦੇ ਹਨ, ਮਾੜੇ ਵੀ ਹੁੰਦੇ ਹਨ, ਇਸੇ ਤਰ੍ਹਾਂ ਰੂਹਾਨੀ ਮੰਡਲਾਂ ਦੇ ਵਿੱਚ, ਆਤਮਕ ਮੰਡਲਾਂ ਦੇ ਵਿੱਚ ਕੁਝ ਚੰਗੀਆਂ ਆਤਮਾਵਾਂ ਹੁੰਦੀਆਂ ਹਨ, ਕੁਝ ਮਾੜੀਆਂ ਹੁੰਦੀਆਂ ਹਨ। ਧਾਰਮਿਕ ਅਸਥਾਨ ਤਾਂ ਪਵਿੱਤਰ ਆਤਮਾਵਾਂ ਦੇ ਨਾਲ ਭਰੇ ਰਹਿੰਦੇ ਹਨ ਹਮੇਸ਼ਾ ਹੀ, ਬੜੇ ਬੜੇ ਸਿੱਧ ਪੁਰਸ਼, ਬੜੇ ਬੜੇ ਮਹਾਂਪੁਰਸ਼, ਦੇਵੀ ਦੇਵਤੇ ਇੱਥੇ ਚਰਨ ਪਰਸਨ ਆਉਂਦੇ ਰਹਿੰਦੇ ਹਨ, ਆਪਣੀ ਹਾਜ਼ਰੀ ਲਵਾਉਂਦੇ ਹਨ। ਪਰ ਕਹਿੰਦੇ ਜਿਹੜੇ ਭਗਤੀ ਭਾਵ ਤੋਂ ਸੱਖਣੇ ਹਨ, ਹੀਣੇ ਹਨ, ਉਹਨਾਂ ਦੀ ਹਾਲਤ ਮਾੜੀਆਂ ਆਤਮਾ ਵਾਲੀ ਹੈ, ਪ੍ਰੇਤਾਂ ਵਾਲੀ ਹੈ, ਉਹ ਵੀ ਭਟਕਦੇ ਰਹਿੰਦੇ ਹਨ, ਬੰਦਾ ਵੀ ਭਟਕਦਾ ਰਹਿੰਦਾ ਹੈ।
ਟੁੱਟੜੀਆ ਸਾ ਪ੍ਰੀਤ ਜੋ ਲਾਈ ਬੇਅਨ ਸਿਓ।
ਉਹ ਪ੍ਰੀਤ ਟੁੱਟ ਜਾਂਦੀ ਹੈ ਜਿਹੜੀ ਕਹਿੰਦੇ ਹੋਰਨਾ ਹੋਰਨਾ ਦੇ ਨਾਲ ਲਾ ਲਈਏ।
ਨਾਨਕ ਸੱਚੀ ਰੀਤ ਸਾਈ ਸੇਤੀ ਰਤੇ।
ਸਾਈ ਦੇ ਨਾਲ ਰੰਗੇ ਗਏ, ਰਤੇ ਗਏ, ਇਕਮਿਕ ਹੋ ਗਏ, ਕਹਿੰਦੇ ਉਹਨਾਂ ਦੀ ਜੀਵਨ ਜੁਗਤ ਹੀ ਚੰਗੀ ਹੈ, ਮਹਾਨ ਹੈ।
ਪੌੜੀ
ਹਾਂਜੀ,
ਜਿਸ ਬਿਸਰਤ ਤਨ ਭਸਮ ਹੋਏ ਕਹਤੇ ਸਭ ਪਰੇ।
ਜਿਸ ਵਾਹਿਗੁਰੂ ਜੀ ਨੂੰ ਭੁਲਾ ਕੇ ਕਹਿੰਦੇ ਤਨ ਤਾਂ ਭਸਮ ਹੋ ਜਾਂਦਾ ਹੈ, ਪਰ ਜਿਹੜੇ ਬਾਅਦ ਦੇ ਵਿੱਚ ਆਤਮਾ ਹੈ ਉਹ ਭਟਕਦੀ ਰਹਿੰਦੀ ਹੈ। ਸੰਸਾਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਪ੍ਰੇਤ ਹੋ ਗਏ ਹਨ, ਇਹ ਭਟਕਣ ਜੋਗੇ ਰਹਿ ਗਏ ਹਨ।
ਛਿੰਨ ਗ੍ਰਹਿ ਮਹਿ ਬਸਨ ਨਾ ਦੇਵਾਹੀ ਜਿਨ ਸਿਓ ਸੋਈ ਹੇਤ।
ਦੇ ਨਾਲ ਬੜਾ ਹੇਤ ਪਾ ਕੇ ਰੱਖਿਆ, ਬੜਾ ਪ੍ਰੇਮ ਕਰਦਾ ਹੈ ਬੰਦਾ, ਉਹ ਫਿਰ ਕਹਿੰਦੇ ਆਦਿ ਘਰੀ ਕੋਉ ਨੈ ਰਾਖੈ ਘਰ ਤੇ ਦੇਤ ਨਿਕਾਰ। ਫਿਰ ਕਾਢੋ ਕਾਢੋ ਹੋਈ ਹੋ ਜਾਂਦੀ ਹੈ।
ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੇਤ।
ਪਰ ਜੇਕਰ ਅਨਰਥ ਕਰਕੇ, ਪਾਪ ਕਰਕੇ, ਹੇਰਾ ਫੇਰੀ ਕਰਕੇ, ਬੇਈਮਾਨੀ ਕਰਕੇ ਧਨ ਨੂੰ ਸੰਚਿਤ ਕੀਤਾ, ਇਕੱਠਿਆ ਕੀਤਾ, ਉਹ ਕਿਸ ਕੰਮ ਆਇਆ, ਉਹ ਵਿਅਰਥ ਚਲਿਆ ਜਾਂਦਾ ਹੈ।
ਜੈਸਾ ਬੀਜੈ ਲੁਣ ਕਰਮ ਇਹੋ ਖੇਤ।
ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਏ। ਹੁਣ ਕਹਿੰਦੇ ਵੱਢਣ ਦੀ ਰੁੱਤ ਆ ਗਈ, ਵੱਢਣ ਦਾ ਮੌਕਾ ਸਮਾਂ ਬਣ ਗਿਆ। ਅਖੀਰ ਦੇ ਵਿੱਚ ਫਿਰ ਬੰਦੇ ਨੂੰ ਪਤਾ ਲੱਗਦਾ ਹੈ ਵੀ ਕਿਹੜੇ ਬੀਜ ਬੀਜੇ ਹਨ, ਉਹ ਫਿਰ ਵੱਢਣੇ ਪੈਂਦੇ ਹਨ। ਕਹਿੰਦੇ ਇਸ ਤਰ੍ਹਾਂ ਜਿਨ੍ਹਾਂ ਨੇ ਮਾੜੇ ਬੀਜ ਬੀਜੇ ਉਹਨਾਂ ਨੂੰ ਫਿਰ ਬਹੁਤ ਸਾਰੇ ਦੁੱਖ ਭੋਗਣੇ ਪੈਂਦੇ ਹਨ। ਜਿਨ੍ਹਾਂ ਨੇ ਧਰਮ ਦੀ ਕਿਆਰੀ ਬੀਜ ਲਈ, ਨਾਮ ਦਾ ਬੀਜ ਬੀਜਿਆ, ਉਹਨਾਂ ਨੂੰ ਬਹੁਤ ਭਾਰੀ ਲਾਭ ਮਿਲਦਾ ਹੈ।
ਅਕਿਰਤ ਕਣਾ ਹਰ ਵਿਸਰਿਆ ਜੋਨੀ ਪਰਮੇਤ।
ਜਿਹੜੇ ਅਕਿਰਤ ਕਣ ਹਨ, ਜਿਹੜੇ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕਰਦੇ, ਕੇਵਲ ਦਾਤਾਂ ਦੇ ਨਾਲ ਹੀ ਜੁੜ ਜਾਂਦੇ ਹਨ, ਦਾਤਾਂ ਦੇ ਵਿੱਚ ਉਲਝ ਜਾਂਦੇ ਹਨ, ਦਾਤੇ ਨੂੰ ਭੁਲਾ ਦਿੰਦੇ ਹਨ, ਦਾਤ ਪਿਆਰੀ ਵਿਸਰਿਆ ਦਾਤਾਰਾ ਵਾਲੀ ਹਾਲਤ ਬਣ ਜਾਂਦੀ ਹੈ। ਐਸੇ ਜੀਵ ਕਹਿੰਦੇ ਜਦ ਫਿਰ ਉਹਨਾਂ ਦਾ ਅੰਤ ਸਮਾਂ ਆਉਂਦਾ ਹੈ, ਉਹਨਾਂ ਨੂੰ ਬਹੁਤ ਸਾਰੀਆਂ ਟੇਢੀਆਂ ਮੇਢੀਆਂ ਜੂਨੀਆਂ ਦੇ ਵਿੱਚ ਭਟਕਣਾ ਪੈਂਦਾ ਹੈ। ਉਹਨਾਂ ਜੂਨਾਂ ਦੇ ਵਿੱਚ ਇੱਕ ਪ੍ਰੇਤ ਵੀ ਜੂਨੀ ਹੈ, ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ। ਇਸ ਤਰ੍ਹਾਂ ਕਹਿੰਦੇ ਐਸੇ ਜੀਵ ਜਿਨ੍ਹਾਂ ਨੇ ਆਪਣੇ ਜੀਵਨ ਦਾ ਮਨੋਰਥ ਨਹੀਂ ਸਮਝਿਆ, ਧਨ ਭਾਵੇਂ ਉੱਦਮ ਕਰਕੇ ਕਮਾਇਆ, ਇਮਾਨਦਾਰੀ ਦੇ ਨਾਲ ਕਮਾਇਆ, ਭਾਵੇਂ ਬੇਈਮਾਨੀ ਕਰਕੇ ਕਮਾਇਆ, ਮੂਲ ਰੂਪ ਦੇ ਵਿੱਚ ਜਿਨ੍ਹਾਂ ਨੇ ਪਰਮਾਤਮਾ ਨੂੰ ਭੁਲਾ ਦਿੱਤਾ, ਵਾਹਿਗੁਰੂ ਨੂੰ ਵਿਸਾਰ ਦਿੱਤਾ। ਕਿਉਂਕਿ ਭਾਈ ਵੀਰ ਸਿੰਘ ਜੀ ਨੇ ਇੱਕ ਭੈਣ ਨੂੰ ਕਿਹਾ ਸੀ ਨਾ, ਉਸ ਦਾ ਮੱਥਾ ਦੇਖ ਕੇ ਆਖਣ ਲੱਗੇ, ਭੈਣ ਤੂੰ ਕੇਵਲ ਤੇ ਕੇਵਲ ਇੱਥੇ ਬੱਚੇ ਪੈਦਾ ਕਰਨ ਵਾਸਤੇ ਨਹੀਂ ਆਈ, ਹੋਰ ਵੀ ਬਹੁਤ ਸਾਰੇ ਮਨੋਰਥ ਹੋਣੇ ਚਾਹੀਦੇ ਹਨ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਫਕੜੇ ਸਭ ਮੁੱਕਦੀ ਚੱਲੀ ਰਹਿਣ। ਭਾਵੇਂ ਬੰਦਾ ਜਿੰਨਾ ਮਰਜ਼ੀ ਆਖੇ ਕਿ ਮੈਂ ਬੜਾ ਇਮਾਨਦਾਰ ਹਾਂ, ਮੈਂ ਬੜੀ ਨੇਕ ਕਮਾਈ ਕਰਦਾ ਹਾਂ, ਪਰ ਸਾਧ ਸੰਗਤ ਜੀ ਮਾਲਕ ਦੇ ਦਰ ਤੇ ਪ੍ਰਵਾਨ ਨਹੀਂ। ਕਿਉਂਕਿ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਹਰ ਭਗਤ ਭਾਵਹੀਣਮ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤੈ। ਜਿਹੜੇ ਭਗਤੀ ਭਾਵ ਤੋਂ ਹੀਣੇ ਹਨ, ਜੋ ਅੰਮ੍ਰਿਤ ਵੇਲੇ ਨਹੀਂ ਉੱਠਦੇ, ਜਿਹੜੇ ਨਿਤਨੇਮ ਨਹੀਂ ਕਰਦੇ, ਜਿਹੜੇ ਨਾਮ ਬਾਣੀ ਦਾ ਅਭਿਆਸ ਨਹੀਂ ਕਰਦੇ, ਉਹਨਾਂ ਦੀ ਹਾਲਤ ਪ੍ਰੇਤਾਂ ਵਾਲੀ ਬਣ ਜਾਂਦੀ ਹੈ। ਕਿਉਂਕਿ ਭਗਤਾਂ ਨੇ ਵੀ ਪਾਵਨ ਬਾਣੀ ਦੇ ਵਿੱਚ ਇੱਕ ਜਗ੍ਹਾ 'ਤੇ ਦੱਸਿਆ ਹੈ, ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ। ਇਸ ਤਰ੍ਹਾਂ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸਾਰਾ ਵੇਰਵਾ ਭਗਤ ਜੀ ਨੇ ਦੱਸਿਆ ਹੈ ਕਿ ਜਿਨ੍ਹਾਂ ਦੀ ਜਿਸ ਤਰ੍ਹਾਂ ਦੀ ਬਿਰਤੀ ਹੁੰਦੀ ਹੈ, ਉਸੇ ਤਰ੍ਹਾਂ ਦੀਆਂ ਫਿਰ ਜੂਨੀਆਂ ਦੇ ਵਿੱਚ ਮਨੁੱਖ ਨੂੰ ਜਾਣਾ ਪੈਂਦਾ ਹੈ। ਸੋ ਸਾਧ ਸੰਗਤ ਜੀ, ਆਓ ਅਖੀਰਲੀਆਂ ਪੰਕਤੀਆਂ ਜਿਹੜੀਆਂ ਹਨ ਉਹ ਸਰਵਣ ਕਰੀਏ। ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ। ਅੰਮ੍ਰਿਤ ਛਕੋ, ਸਿੰਘ ਸੱਜੋ, ਨਾਮ ਬਾਣੀ ਦੇ ਨਾਲ ਜੁੜੋ ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਭੁੱਲਾ ਚੁੱਕਾਂ ਦੀ ਖਿਮਾ ਜੀ।
ਜੈਸਾ ਬੀਜੈ ਸੋ ਲੁਣੈ ਕਰਮ ਇਹੋ ਖੇਤ, ਅਕ੍ਰਿਤ ਕਣਾ ਹਰ ਵਿਸਰਿਆ ਜੋਨੀ ਪਰਮੇਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।